ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਮੌਸਮ ਕਿਹੋ ਜਿਹਾ ਪੰਜਾਬ 'ਚ? ਧੁੰਦ ਵਗੈਰਾ ਕਾਫੀ ਪੈ ਰਹੀ ਹੁਣ?
ਬਿਲਕੁਲ, ਕਾਫੀ ਜ਼ਬਰਦਸਤ ਧੁੰਦ ਪੈ ਰਹੀ ਹੈ ਲਗਾਤਾਰ ਪਿਛਲੇ ਲਗਭਗ ਹਫ਼ਤੇ ਤੋਂ, ਅਤੇ ਅੱਜ ਥੋੜ੍ਹੀ ਜਿਹੀ ਧੁੱਪ ਟਾਈਮ ਸਿਰ ਚੜ੍ਹੀ, ਨਹੀਂ ਤਾਂ ਲਗਭਗ ਕਾਫੀ ਸਮੇਂ ਬਾਅਦ ਧੁੱਪ ਦਰਸ਼ਨ ਹੁੰਦੇ ਨੇ, ਅਤੇ ਧੁੰਦ ਇੰਨੀ ਸੰਘਣੀ ਹੁੰਦੀ ਹੈ ਕਿ ਚੰਦ ਮੀਟਰਾਂ 'ਤੇ ਵੀ ਕੁਝ ਨਹੀਂ ਦਿਖਦਾ, ਕਿਉਂਕਿ ਇਹ ਸ਼ਨੀ ਐਤਵਾਰ ਅਸੀਂ ਵੀ ਥੋੜ੍ਹਾ ਬਾਹਰ ਸਫ਼ਰ 'ਤੇ ਰਹੇ, ਅਤੇ ਉਹਦੇ ਦਰਮਿਆਨ ਕਾਫੀ ਜ਼ਿਆਦਾ ਦਿੱਕਤ ਸੀ। ਮਤਲਬ 8-9 ਵਜੇ ਤੋਂ ਬਾਅਦ ਜਾ ਕੇ ਥੋੜ੍ਹਾ ਜਿਹਾ ਮੌਸਮ ਠੀਕ ਹੁੰਦਾ, ਅਤੇ ਨਹੀਂ ਤਾਂ ਕਾਫੀ ਜ਼ਿਆਦਾ ਸੰਘਣੀ ਧੁੱਦ ਪੂਰੇ ਪੰਜਾਬ 'ਚ, ਅਤੇ ਠੰਡ ਵੀ ਸਵੇਰ ਸ਼ਾਮ ਦੀ ਕਾਫੀ ਵੱਧ ਗਈ।
ਜੀ ਦੀਪਕ ਜੀ, ਅੱਛਾ ਇਹ ਦੱਸਿਓ, ਹੁਣ ਪੰਜਾਬ ਦੇ ਵਿੱਚ ਜੇ ਸਰਕਾਰੀ ਪੱਧਰ 'ਤੇ ਗੱਲ ਕਰੀਏ, ਸਰਕਾਰ ਹੈ ਕਿਹਦੀ? ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਅਤੇ ਜੇ ਕਿਸੇ ਨੂੰ ਵੀ ਪੁੱਛੋਗੇ ਜਵਾਬ ਇਹੀ ਆਏਗਾ। ਪਰ ਜੋ ਤਰੀਕਾ ਇਹ ਕਾਰਵਾਈ ਆ, ਇਹ ਸਰਕਾਰ ਆਪ ਦੀ ਹੈ ਕਿ ਬੀਜੇਪੀ ਦੀ ਆ?
ਬਿਲਕੁਲ, ਇਹ ਸਵਾਲ ਇਸ ਲਈ ਹੈ ਕਿ ਵੈਸੇ ਤਾਂ ਸਰਕਾਰ ਸਰਕਾਰ ਹੋਣੀ ਚਾਹੀਦੀ ਆ, ਉਹ ਨਾ ਆਪ ਦੀ ਹੋਵੇ, ਨਾ ਸਾਡੀ ਹੋਵੇ, ਨਾ ਤੁਹਾਡੀ ਹੋਵੇ, ਲੋਕਾਂ ਦੀ ਹੋਣੀ ਚਾਹੀਦੀ ਹੈ ਜਿਹੜੀ, ਪਰ ਇੱਥੇ ਪਾਰਟੀ ਪੱਧਰ ਤੋਂ ਉੱਪਰ ਨਹੀਂ ਉੱਠ ਪਾਉਂਦੀਆਂ ਸਾਡੀਆਂ ਸਰਕਾਰਾਂ। ਉਹ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਕਿ ਪੰਜਾਬ ਸਰਕਾਰ ਬੀਜੇਪੀ ਦੀ ਹੈ ਜਾਂ ਆਪ ਦੀ, ਉਹਦਾ ਜਵਾਬ ਮੈਨੂੰ ਲੱਗਦਾ ਸਾਡੇ ਸਰੋਤੇ ਦਰਸ਼ਕਾਂ ਨੂੰ ਆਪਣੇ ਆਪ ਮਿਲ ਜਾਣਾ। ਮੈਂ ਦੋ ਪਹਿਲੂ ਸਾਹਮਣੇ ਰੱਖ ਦਿੰਦਾ।
ਜੀ
ਪਹਿਲਾ ਪਹਿਲੂ ਤੁਹਾਡੇ ਧਿਆਨ 'ਚ ਆਉਣਾ ਕਿ ਪਿਛਲੇ ਕੁਛ ਸਮੇਂ ਤੋਂ ਲਗਾਤਾਰ ਕੇਂਦਰ ਇਸ ਗੱਲ 'ਤੇ ਬਜਿੱਦ ਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਬੀਰਬਾਲ ਦਿਵਸ ਦੇ ਰੂਪ 'ਚ ਮਨਾਇਆ ਜਾਵੇ। ਕੇਂਦਰ ਨੇ ਇਸ ਦੇ ਸੰਬੰਧੀ ਪ੍ਰੋਗਰਾਮ ਵੀ ਉਲੀਕਣ ਲਈ ਜੱਦੋਜਹਿਦ ਕੀਤੀ, ਆਪਣੇ ਪੱਧਰ 'ਤੇ ਪ੍ਰੋਗਰਾਮ ਵੀ ਮਨਾਏ, ਪਰ ਪੰਜਾਬ ਦੇ ਵਿੱਚ ਖਾਸ ਕਰਕੇ SGPC, ਸਿੱਖ ਸੰਸਥਾਵਾਂ, ਸਿੱਖ ਵਿਦਵਾਨ, ਪੰਜਾਬ ਚਿੰਤਕ, ਪੰਜਾਬ ਦੀ ਤਸੀਰ ਨੂੰ, ਪੰਜਾਬ ਦੇ ਇਤਿਹਾਸ ਨੂੰ ਸਮਝਣ ਵਾਲੇ ਲੋਕ ਲਗਾਤਾਰ ਇਹ ਗੱਲ ਕਰਦੇ ਰਹੇ ਨੇ ਕਿ ਤਰੀਕਾ ਕਰ ਸਹੀ ਨਹੀਂ ਗਾ। ਉਹ ਕਹਿੰਦੇ ਕਿ ਜੇ ਬੀਜੇਪੀ ਕਰਨਾ ਹੀ ਚਾਹੁੰਦੀ ਆ ਤਾਂ ਇਹ ਕਰਨਾ ਕਿਸ ਲਈ ਚਾਹੁੰਦੀ ਆ, ਉਹਦੇ ਪਿੱਛੇ ਉਹਦੀ ਮਨਸ਼ਾ ਕੀ ਆ? ਸਭ ਨੂੰ ਸਮਝ ਆਉਂਦੀ ਹੈ ਕਿ ਰਾਜਨੀਤਿਕ ਜਮਾਤ ਹੈ ਤੇ ਉਹ ਸਿੱਖ ਭਾਈਚਾਰੇ ਨੂੰ ਇਹਦੇ ਰਾਹੀਂ ਆਪਣੇ ਨੇੜੇ ਲਿਆਉਣਾ ਚਾਹੁੰਦੀ ਆ, ਸਿੱਖ ਭਾਈਚਾਰੇ ਨੂੰ ਇਹਦੇ ਰਾਹੀਂ ਖੁਸ਼ ਕਰਨਾ ਚਾਹੁੰਦੀ ਆ। ਉਹ ਕਹਿੰਦੇ ਕਿ ਜਿਹੜੀ ਤੈਨੂੰ ਖੁਸ਼ ਕਰਨਾ ਚਾਹੁੰਦੇ ਹੋ ਫਿਰ ਉਹਨਾਂ ਨਾਲ ਰਾਏ ਕਰਕੇ ਹੀ ਕਰ ਲਓ, ਜੇ ਰਾਬਤਾ ਕਰਕੇ ਹੀ ਕਰ ਲਓ ਜੇ ਕੋਈ ਫੈਸਲਾ ਲੈਣਾ, ਜੇ ਰਾਬਤਾ ਕਰਕੇ ਨਹੀਂ ਵੀ ਕਰਨ ਦੀ ਆਦਤ, ਤੁਸੀਂ ਆਪ ਇਹ ਫੈਸਲਾ ਲੈਣਾ ਤੇ ਉਹ ਤੋਂ ਬਾਅਦ ਜੇ ਤੁਹਾਨੂੰ ਦੱਸਿਆ ਜਾਂਦਾ ਕਿ ਨਹੀਂ ਇਹ ਸਹੀ ਤਰੀਕਾ ਜੀ, ਤਾਂ ਉਹਨੂੰ ਦਰੁਸਤ ਕਰ ਲਓ
ਜੀ।
ਪਰ ਫਿਰ ਉਹ ਕਹਿੰਦੇ ਕਿ ਜਦੋਂ ਇਹਨਾਂ ਨੂੰ ਦਰੁਸਤ ਕਰਨ ਕਹੋ ਫਿਰ ਇਹਨਾਂ ਦਾ ਹੰਕਾਰ ਜਾਗ ਜਾਂਦਾ, ਹੋਮੇ ਜਾਗ ਜਾਂਦਾ, ਫਿਰ ਸੱਤਾ ਚੇਤੇ ਆ ਜਾਂਦੀ ਹੈ, ਇਸ ਲਈ ਕਹਿੰਦੇ ਕਿ ਆਪਣਾ ਤਰੀਕਾ ਕਰ ਤੇ ਅੜ ਜਾਂਦੇ ਨੇ। ਚਲੋ ਕੇਂਦਰ ਨੇ ਫੈਸਲਾ ਕਰ ਲਿਆ ਕਿ ਅਸੀਂ ਜੀ ਇਸ ਨੂੰ ਬੀਰਬਾਲ ਦਿਵਸ ਦੇ ਰੂਪ 'ਚ ਹੀ ਮਨਾ ਕੇ ਰਵਾਂਗੇ, ਤੇ ਉਹਨਾਂ ਨੇ ਆਪਣੇ ਸੂਬਿਆਂ 'ਚ ਜਿੱਥੇ ਜਿੱਥੇ ਨੇ ਸਰਕਾਰ ਉਹਨਾਂ ਨੂੰ ਹਦਾਇਤਾਂ ਵੀ ਕਰਤੀਆਂ ਕਿ ਪ੍ਰੋਗਰਾਮ ਕਰਾਓ ਜੀ ਇਸ ਦਿਨ ਤੇ, ਮਨਾਓ ਜੀ ਇਸ ਤਰੀਕਾ ਕਰਨ ਨਾਲ। ਪਰ ਪੰਜਾਬ ਤੋਂ SGPC ਤੋਂ ਲੈ ਕੇ ਜਥੇਦਾਰ ਸਾਹਿਬਾਨ ਤੋਂ ਹੁੰਦਿਆਂ ਹੋਇਆ ਮੈਂਬਰ ਪਾਰਲੀਮੈਂਟ ਤੱਕ ਇਹ ਗੱਲ ਗਈ ਔਰ ਭਾਰਤ ਦੀ ਸੰਸਦ 'ਚ ਵੀ ਇਹ ਗੱਲ ਗੂੰਜੀ ਕਿ ਸਾਡੇ ਲਈ ਉਹ ਬਾਬੇ ਨੇ, ਸਾਡੇ ਲਈ ਉਹ ਸਾਹਿਬਜ਼ਾਦੇ ਨੇ, ਤੇ ਸ਼ਹਾਦਤ ਦੇ ਦਿਨ ਅਸੀਂ ਸ਼ਹੀਦੀ ਦਿਹਾੜੇ ਵਜੋਂ ਮਨਾਉਂਦੇ ਹਾਂ, ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਭਾ ਦੇ ਰੂਪ 'ਚ ਮਨਾਉਂਦੇ ਹਾਂ। ਸੋ ਇਸ ਲਈ ਬਾਲ ਸ਼ਬਦ ਤੋਂ ਹੀ ਪਤਾ ਲੱਗਦਾ ਕਿ ਤੁਸੀਂ ਉਹਨੂੰ ਇੱਕ ਤਰੀਕਾਕਾਰ ਨਾਲ ਕਿਹੜੇ ਪੈਮਾਨੇ 'ਚ ਲਿਜਾਣਾ ਚਾਹੁੰਦੇ ਹੋ। ਪਰ ਕੇਂਦਰ ਇੱਥੋਂ ਤੱਕ ਤਾਂ ਠੀਕ ਸੀਗਾ ਕਿ ਉਹ ਆਪਣੀ ਜਿੱਦ 'ਤੇ ਅੜਿਆ ਸੀ, ਆਪਣੇ ਸੂਬਿਆਂ 'ਚ ਕਰਾਉਣਾ ਚਾਹੁੰਦਾ ਸੀ। ਪੰਜਾਬ ਸਰਕਾਰ ਨੂੰ ਹਦਾਇਤ ਆ ਗਈ ਜਨਾਬ ਕਿ ਜੀ ਇਹਨੂੰ ਇਸ ਤਰੀਕਾਕਾਰ ਨਾਲ ਮਨਾਓ। ਇੱਕ ਪਾਸੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਸੰਸਦ 'ਚ ਗੱਲ ਚੁੱਕ ਰਹੇ ਨੇ ਕਿ ਨਹੀਂ ਜੀ ਇਹ ਬੀਰਬਾਲ ਦਿਵਸ ਨਹੀਂ, ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਹਾੜਾ ਹੀ ਹੋ ਸਕਦਾ, ਇਹ ਸਭਾ ਹੀ ਹੋ ਸਕਦੀ ਹੈ। ਦੂਸਰੇ ਪਾਸੇ ਕੇਂਦਰ ਦਾ ਇਹ ਹੁਕਮ ਜਦੋਂ ਪੰਜਾਬ ਸਰਕਾਰ ਨੂੰ ਆਉਂਦਾ ਤੇ ਪੰਜਾਬ ਸਰਕਾਰ ਇਹਦੇ 'ਤੇ ਚੁੱਪ ਕਿਉਂ ਹੈ ਜੀ? ਕਿਉਂਕਿ ਹੁਕਮ ਤਾਂ ਥੱਲੇ ਜ਼ਿਲ੍ਹਾ ਅਧਿਕਾਰੀਆਂ ਤੋਂ ਹੁੰਦਿਆਂ ਹੋਇਆਂ ਸਕੂਲ ਤੱਕ ਪਹੁੰਚ ਗਿਆ ਜੀ, ਤੇ ਜੇ ਹੁਕਮ ਸਕੂਲਾਂ ਤੱਕ ਆਇਆ ਤੇ ਫਿਰ ਪੰਜਾਬ ਸਰਕਾਰ ਦਾ ਇਹਦੇ ਵਿੱਚ ਵਿਰੋਧ ਕਿੱਥੇ ਰਹਿ ਗਿਆ
ਜੀ?
ਪੰਜਾਬ ਸਰਕਾਰ ਦੀ ਕੀ ਜ਼ਿੰਮੇਵਾਰੀ ਨਹੀਂ ਬਣਦੀ? ਉਹ ਕੇਂਦਰ ਨੂੰ ਇਤਲਾਹ ਕਰੇ ਕਿ ਬਈ ਤੁਸੀਂ ਘੱਟੋ ਘੱਟ ਪੰਜਾਬ ਦੇ ਹਵਾਲੇ ਨਾਲ ਤਾਂ ਸਮਝੋ, ਸਿੱਖ ਸੰਸਥਾਵਾਂ ਦੇ ਹਵਾਲੇ ਨਾਲ ਸਮਝੋ, ਤੁਹਾਨੂੰ ਕਿਹਾ ਗਿਆ, ਲਿਖਿਆ ਗਿਆ, ਪੜ੍ਹਾਇਆ ਗਿਆ, ਸਮਝਾਇਆ ਗਿਆ, ਤੇ ਇਹਦਾ ਮਤਲਬ ਫਿਰ ਪੰਜਾਬ ਦੇ ਵਿੱਚ ਜੇ ਦਿੱਲੀ ਦਾ ਕੇਂਦਰ ਦਾ ਹੁਕਮ ਸਿੱਧਾ ਚੱਲ ਰਿਹਾ, ਸੂਬਾ ਸਰਕਾਰ ਨਾਲ ਵੀ ਰਾਬਤਾ ਨਹੀਂ ਜਾਂ ਸੂਬਾ ਸਰਕਾਰ ਪੰਜਾਬ ਦਾ ਪੱਖ ਵੀ ਨਹੀਂ ਉੱਥੇ ਰੱਖਣਾ ਚਾਹੁੰਦੀ, ਫਿਰ ਸਰਕਾਰ ਕਿਹਦੀ ਹੈ ਜੀ ਪੰਜਾਬ 'ਚ? ਚਲੋ ਦੂਸਰਾ ਮਸਲਾ, ਆਪਾਂ ਇਸੇ ਮਾਧਿਅਮ ਰਾਹੀਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਇਹਨਾਂ ਨੇ ਹੁਣ ਮਨਰੇਗਾ ਨੂੰ ਨਾਮ ਬਦਲ ਕੇ ਜੀ ਰਾਮ ਜੀ ਜੀ ਕੀਤਾ, ਤੇ ਪਰ ਮਸਲਾ ਐਡਾ ਵੱਡਾ ਨਾਮ ਦਾ ਨਹੀਂ ਜਿੱਡਾ ਉਹਦਾ ਰੂਪ ਰੰਗ, ਉਹਦਾ ਸਰੂਪ, ਉਹਦੀ ਬਣਤਰ ਬਦਲਣ ਦਾ, ਜਿਹਦੇ ਨਾਲ ਰੁਜ਼ਗਾਰ ਜਾਣਾ ਹੈ ਲੋਕਾਂ ਕੋਲੋਂ, ਤੇ ਇਕੱਲਾ ਰੁਜ਼ਗਾਰ ਦਾ ਮਸਲਾ ਨਹੀਂ, ਸੂਬਿਆਂ ਤੇ ਆਰਥਿਕ ਬੋਝ ਪੈਣਾ, ਜਦੋਂ ਹੁਣ 60-40 ਦੀ ਰੇਸ਼ੋ ਆ ਗਈ ਕਿ ਪੰਜਾਬ ਦੇ ਸਿਰ ਤੇ 40% ਖਰਚੇ ਦਾ ਬੋਝ ਪੈਣਾ ਫਿਰ
ਜੀ।
ਹੁਣ ਇਸ ਮਸਲੇ ਤੇ ਮਤਲਬ ਸੂਬਾ ਸਰਕਾਰ ਨੂੰ ਜੇ ਪੁੱਛਿਆ ਜਾਵੇ ਕਿ ਜੀ ਅਸੀਂ ਥੋਤੋਂ 40% ਤੁਹਾਡੇ ਵਾਲਾ ਹਿੱਸਾ ਪਾਉਣਾ, ਤਾਂ ਰਾਏ ਲੈਣੀ ਨਹੀਂ ਬਣਦੀ। ਪੰਜਾਬ ਦੀ ਤਾਂ ਇੱਕ ਸਰਕਾਰ ਹੈ, ਹੋਰ ਸੂਬਿਆਂ ਦੀ ਤਾਂ ਇੱਕ ਸਰਕਾਰ ਹੈ,
ਜੀ
ਸਰਕਾਰ ਕੇਂਦਰ ਸਰਕਾਰ ਔਰ ਸੂਬਿਆਂ ਦੇ ਤਾਲਮੇਲ ਆਪਸ ਚ ਕਿਉਂ ਨਹੀਂ? ਜੇ GST ਦਾ ਪੈਸਾ ਇੱਧਰ ਉੱਧਰ ਨੂੰ ਜਾਂਦਾ ਹੈ, ਤੇ ਵੀ ਤਾਂ ਤਾਲਮੇਲ ਨਾਲ ਹੈ ਨਾ,
ਜੀ
ਤੇ ਫਿਰ ਉਧਰੋਂ ਇੱਧਰ ਨੂੰ ਜੇ ਪੈਸਾ ਆਉਂਦਾ ਹੈ ਤਾਂ ਫਿਰ ਤੁਸੀਂ ਉਹਦੀ ਬਜਾਏ ਜਦੋਂ ਕੱਟ ਰਹੇ ਹੋ ਕਿ ਪਹਿਲਾਂ 90-10 ਸੀ, ਸੂਬੇ 10% ਪਾਉਂਦੇ ਸੀ, ਹੁਣ ਤੁਸੀਂ 60-40 ਕਰ ਰਹੇ ਹੋ ਕਿ 40% ਪਾਉਣ। ਪੰਜਾਬ ਸਰਕਾਰ ਤਾਂ 10% ਵੀ ਨਹੀਂ ਪਾ ਰਹੀ ਹੁਣ ਪਿਛਲੇ ਸਮੇਂ ਤੋਂ,
ਜੀ
ਤੇ ਫਿਰ 40% ਕਿੱਥੋਂ ਪਾਊਗਾ ਜੀ? ਇਹਦਾ ਮਤਲਬ ਇਹ ਤਾਂ ਮਰੀ ਖੜੀ ਹੈ ਯੋਜਨਾ। ਸੋ ਇਸ ਲਈ ਇੱਕ ਪਾਸੇ ਰੁਜ਼ਗਾਰ ਦਾ ਮਸਲਾ ਹੈ, ਦੂਏ ਪਾਸੇ ਸੂਬਿਆਂ ਦੀ ਆਰਥਿਕਤਾ ਦਾ ਮਸਲਾ ਹੈ। ਪਰ ਮਾਮਲਾ ਇੱਥੇ ਦੇਖੋ ਤੁਸੀਂ
ਜੀ
ਕਿ ਕਿੰਨੀ ਤੇਜ਼ੀ ਨਾਲ ਸੰਸਦ ਚ ਪਾਸ ਹੋਇਆ, ਜਿੰਨੀ ਤੇਜ਼ੀ ਨਾਲ ਪਾਸ ਹੋਇਆ ਓਨੀ ਹੀ ਤੇਜ਼ੀ ਨਾਲ ਰਾਸ਼ਟਰਪਤੀ ਜੀ ਦੀ ਮੋਹਰ ਲੱਗ ਗਈ। ਮਤਲਬ ਛੁੱਟੀ ਵਾਲੇ ਦਿਨ ਮੋਹਰ ਲੱਗਦੀ ਹੈ, ਛੁੱਟੀ ਵਾਲੇ ਦਿਨ ਹੁਕਮ ਹੁੰਦੇ ਨੇ, ਐਤਵਾਰ ਵੀ ਮਤਲਬ ਇੰਨਾ ਕੰਮ ਕਰਨ ਦੀ, ਜੇ ਪੈਸੇ ਹੀ ਸਿੱਧਤ ਹੋਵੇ ਤਾਂ ਬਹੁਤ ਚੰਗੇ ਕੰਮ ਹੋ ਜਾਣ, ਪਰ ਪੰਜਾਬ ਸਰਕਾਰ ਨੂੰ ਵੀ ਐਤਵਾਰ ਨੂੰ ਹੁਕਮ ਆ ਜਾਂਦਾ। ਪੰਜਾਬ ਦੇ ਚੀਫ ਸੈਕਟਰੀ ਨੂੰ ਇੱਕ ਚਿੱਠੀ ਆਉਂਦੀ ਹੈ,
ਜੀ
ਉਹ ਚਿੱਠੀ 'ਚ ਹੁਕਮ ਆਇਆ ਕਿ ਜੀ ਪੰਜਾਬ ਦੀਆਂ ਪੰਚਾਇਤਾਂ ਤੋਂ ਮਤੇ ਪਵਾਓ, ਗ੍ਰਾਮ ਸਭਾਵਾਂ ਬੁਲਾਓ ਉਹਨਾਂ ਤੋਂ ਮਤੇ ਪਵਾਓ ਮਨਰੇਗਾ ਦੇ ਹੱਕ 'ਚ, ਉੱਥੇ ਦਾ ਗੋਗਾ ਗਾਓ ਕਿ ਬਹੁਤ ਵਧੀਆ ਜੀ ਰਾਮ ਜੀ ਜੀ ਰਾਹੀ ਹੁਣ, ਤੇ ਇਸ ਦੇ ਮਤਿਆਂ ਨੂੰ ਪਾ ਕੇ ਸੰਬੰਧਿਤ ਵੈਬਸਾਈਟ ਦੇ ਉੱਤੇ, ਪੋਰਟਲ ਦੇ ਉੱਤੇ ਇਹਨੂੰ ਅਪਲੋਡ ਕਰੋ।
ਜੀ
ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ 30 ਤਰੀਕ ਨੂੰ ਇਜਲਾਸ ਬੁਲਾਇਆ ਜੀ ਇਹਦੇ ਵਿਰੋਧ 'ਚ, ਅਸਾਂ ਤਾਂ ਵਿਰੋਧ ਕਰਾਂਗੇ ਜੀ। ਅਗਲਿਆਂ ਨੇ ਪਾਸ ਵੀ ਕਰ ਲਿਆ, ਰਾਸ਼ਟਰਪਤੀ ਦੀ ਮੋਹਰ ਲਵਾ ਕੇ ਕਾਨੂੰਨ ਵੀ ਬਣਾ ਲਿਆ, 30 ਤਰੀਕ ਤੋਂ ਪਹਿਲਾਂ ਦਾ ਮਤੇ ਨਾ ਪੈ ਜਾਣ ਕਿਤੇ, ਮੈਨੂੰ ਤਾਂ ਇਹ ਲੱਗਦਾ। ਤੇ ਜੇ ਮਤੇ ਹੀ ਪੈ ਗਏ ਫਿਰ ਤੁਹਾਡਾ ਕੀ ਰਹਿ ਜੂਗਾ ਜੀ ਤੁਹਾਡੇ ਕੋਲ? ਕਿਉਂਕਿ ਗ੍ਰਾਮ ਸਭਾ ਦੇ ਮਤੇ ਦੀ ਤਾਕਤ ਤਾਂ ਸਭ ਨੂੰ ਪਤਾ ਨਾ,
ਜੀ
ਜਦੋਂ ਕਿ ਗ੍ਰਾਮ ਸਭਾ ਸਰਕਾਰ ਨਹੀਂ ਬੁਲਾ ਸਕਦੀ, ਨਾ ਕੇਂਦਰ ਦੀ ਸਰਕਾਰ ਨਾ ਸੂਬੇ ਦੀ ਸਰਕਾਰ। ਗ੍ਰਾਮ ਸਭਾ ਬੁਲਾ ਸਕਦਾ ਜੇ ਸਰਪੰਚ ਨੂੰ ਲੱਗੇ ਕਿ ਆਪਾਂ ਬੁਲਾਉਣੀ ਹੈ ਬਈ, ਤੇ ਜੇ ਸਰਪੰਚ ਨਾ ਬੁਲਾਵੇ ਤਾਂ ਪਿੰਡ ਦੇ 20% ਵੋਟਰ ਫੈਸਲਾ ਕਰ ਸਕਦੇ ਆ ਕਿ ਆਪਾਂ ਬੁਲਾਉਂਦੇ ਹਾਂ, ਤੇ ਫਿਰ ਇਹ ਕੌਣ ਨੇ ਜੀ? ਉਹ ਸੰਪੂਰਨ ਸਰਕਾਰ ਹੈ ਇੱਕ, ਪਰ ਇਹ ਧੱਕੇ ਨਾਲ ਕੋਟਾ ਵੀ ਪੂਰਾ ਕਰਾਉਣਗੇ ਜਬਰੀ। ਹੁਣ ਪੰਜਾਬ 'ਚ ਪੰਚਾਇਤਾਂ ਦੇ ਵਿੱਚ ਜ਼ਿਆਦਾਤਰ ਹੱਥ ਪੈਂਦਾ ਸੱਤਾਧਾਰੀ ਧਿਰ ਦਾ, ਸਰਪੰਚ ਉਹਨਾਂ ਦੇ ਪੱਖੀ ਨੇ, ਤੇ ਜੇ ਉਹਨਾਂ ਦੀਆਂ ਪੰਚਾਇਤਾਂ ਬੁਲਾ ਕੇ ਮਤੇ ਪੈਂਦੇ ਨੇ ਜਾਂ ਮਤਿਆਂ ਦੇ ਹੁਕਮ ਉੱਥੇ ਤੱਕ ਪਹੁੰਚ ਗਏ ਨੇ, ਤੇ ਸੂਬਾ ਸਰਕਾਰ ਨੂੰ ਅਜੇ ਤੱਕ ਪਤਾ ਨਹੀਂ, ਮਾੜੀ ਜਿਹੀ ਗੱਲ ਤੇ ਪ੍ਰੈਸ ਕਾਨਫਰੰਸ ਕਰਨ ਬਹਿ ਜਾਂਦੇ ਇਹਨਾਂ ਦੇ ਮੰਤਰੀ ਸੰਤਰੀ, ਜੇ ਦੂਜੇ ਪਾਰਟੀ ਦੇ ਲੀਡਰ ਦਾ ਕਿਸੇ ਦਾ ਬਿਆਨ ਆ ਜਾਵੇ, ਤੇ ਹੁਣ ਇਸ ਮਸਲੇ ਦਾ ਅਜੇ ਤੱਕ ਕੋਈ ਜਵਾਬ ਵੀ ਨਹੀਂ। ਮਤਲਬ
ਜੀ
ਜੇ ਐਤਵਾਰ ਨੂੰ ਤੁਹਾਨੂੰ ਹੁਕਮ ਆਇਆ ਤੁਸੀਂ ਕਹੋ ਜੀ ਚਲੋ ਦਿੱਲੀ ਵਾਲੇ ਕੰਮ ਕਰਦੇ, ਅਸੀਂ ਛੁੱਟੀ ਤੇ ਸੀ, ਫਿਰ ਸੋਮਵਾਰ ਅੱਜ ਦਾ ਦਿਨ ਸਾਰਾ ਦਿਨ ਲੰਘ ਗਿਆ ਅਜੇ ਤੱਕ ਕੋਈ ਟਿੱਪਣੀ ਨਹੀਂ, ਕੋਈ ਬਿਆਨ ਨਹੀਂ,
ਜੀ
ਤੇ ਫਿਰ ਜੇ ਤੁਸੀਂ ਉਹਨਾਂ ਦੇ ਹੁਕਮ ਹੀ ਪਾਲਣੇ ਨੇ ਤੇ ਫਿਰ ਸੈਸ਼ਨ ਦਾ ਡਰਾਮਾ ਕਿਉਂ? ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਸੈਸ਼ਨ ਜੇ ਮਤਾ ਪਾ ਵੀ ਲਓਗੇ ਤੇ ਉਹ ਮਤਾ ਤਾਂ ਜਾ ਕੇ ਰਾਜਪਾਲ ਦੀ ਟੋਕਰੀ 'ਚ ਗਿਰ ਜਾਣਾ ਜੀ ਕੁੜੇ ਵਾਲੀ 'ਚ, ਫਿਰ ਉਹਦਾ ਕੀ ਅਸਰ ਹੈ? ਤੁਸੀਂ ਉੱਥੋਂ ਕਿਹੜਾ ਫੈਸਲਾ ਕਰੋਗੇ ਕਿ ਅਸੀਂ ਸੂਬੇ 'ਚ ਨਹੀਂ ਲਾਗੂ ਕਰਦੇ? ਦਮ ਹੈ? ਅਸੀਂ ਜੇ ਇਹਨੂੰ ਰੱਦ ਕਰਦੇ ਹਾਂ ਦਮ ਹੈ? ਅਸੀਂ ਜੇ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੁਲਾ ਕੇ ਮੀਟਿੰਗ ਕਰਦੇ ਹਾਂ ਕਿ ਮਿਲ ਕੇ ਲੜਾਈ ਲੜੀਏ, ਦਮ ਹੈ?
ਜੀ
ਜੇ ਇਹ ਦਮ ਨਹੀਂ ਹੈ ਤੇ ਤੁਸੀਂ ਉਹਨਾਂ ਦੀਆਂ ਚਿੱਠੀਆਂ ਦੇ ਹਵਾਲੇ ਨਾਲ ਪੰਚਾਇਤਾਂ ਤੱਕ ਵੀ ਜਾ ਰਹੇ ਹੋ, ਵੀਰਬਲ ਦਿਵਸ ਤੇ ਸਕੂਲਾਂ ਤੱਕ ਚਲੇ ਗਏ,
ਜੀ
ਤੇ ਮਨਰੇਗਾ ਵਾਲੇ ਜੀ ਰਾਮ ਜੀ ਜੀ ਦੇ ਨਾਂ ਦੇ ਉੱਤੇ ਤੁਸੀਂ ਪੰਚਾਇਤਾਂ ਤੱਕ ਆ ਗਏ, ਫਿਰ ਜਨਾਬ ਪੰਜਾਬ ਦੇ ਵਿੱਚ ਜੇ ਸਿੱਧੇ ਦਿੱਲੀ ਦੇ ਹੁਕਮ ਚੱਲਦੇ ਨੇ ਇੰਜ, ਤੇ ਜਾਂ ਤਾਂ ਫਿਰ CBI ED ਤੋਂ ਡਰ ਲੱਗਦਾ, ਨਾ ਵਿਰੋਧੀ ਧਿਰ ਬੋਲਣ ਨਾ ਸੱਤਾਧਾਰੀ ਧਿਰ ਬੋਲੇ, ਹੈ ਜਾਂ ਫਿਰ ਇਹਨਾਂ ਦੇ ਵਿੱਚ ਜਾਨ ਨਹੀਂ ਹੈਗੀ, ਇਹ ਲੰਮੇ ਪੈ ਗਏ ਨੇ ਉਹਨਾਂ ਮੂਰੇ। ਸੋ ਇਸ ਲਈ ਫਿਰ ਤਾਂ ਪੰਜਾਬ ਸਰਕਾਰ ਕੀਤੀ ਹੈ ਜੀ, ਤੁਸੀਂ ਆਪ ਸਾਹਿਬ ਲਾ ਲਓ ਜੇ ਚੱਲਦਾ ਹੀ ਹੁਕਮ ਉਹਨਾਂ ਦਾ।
ਤੇ ਦੀਪਕ ਜੀ, ਜਿਹੜੇ 328 ਪਾਵਨ ਸਰੂਪ ਲਾਪਤਾ ਹੋਏ ਸੀ, ਉਸ ਮਾਮਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਟਿਵ ਟੀਮ ਦਾ ਗਠਨ ਕਰ ਦਿੱਤਾ ਗਿਆ?
ਬਿਲਕੁਲ ਜੀ, ਪੰਜਾਬ ਸਰਕਾਰ ਨੇ ਇਹ ਪਹਿਲਕਦਮੀ ਕੀਤੀ ਹੈ ਕਿ ਜੀ ਅਸੀਂ ਹੁਣ ਇਹਦੇ ਜਾਂਚ ਕਰਾਵਾਂਗੇ, ਉਹਦੇ ਲਈ ਬਕਾਇਦਾ ਸਿੱਟ ਬਣ ਗਈ ਹੈ। ਧਿਆਨ 'ਚ ਹੋਏਗਾ ਕਿ ਇਹ ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਵੀ ਕਿਰਿਆ, SGPC ਵੀ ਕਿਰੀ, ਉਸ ਸਮੇਂ ਦੇ ਨੁਮਾਇੰਦੇ ਵੀ ਕਿਰੇ, ਸਵਾਲਾਂ ਦੇ ਘੇਰੇ 'ਚ ਵੀ ਆਏ, ਪਰ ਮੌਜੂਦਾ ਸਰਕਾਰ ਨੇ ਮਤਲਬ ਕਿ ਲੰਘੇ ਇਸੇ ਦਸੰਬਰ ਦੇ ਵਿੱਚ, 7 ਦਸੰਬਰ ਨੂੰ ਜਦੋਂ FIR ਕੀਤੀ ਤਾਂ ਉਸ ਸਮੇਂ ਦੇ ਮੰਤਰੀ ਸੰਤਰੀ ਵੀ ਗਏ ਸੀ। ਜਦੋਂ FIR ਕੀਤੀ ਤਦ ਮਤਲਬ ਕਿ ਇੱਕ ਧਿਰ ਉਹ ਸੀ ਜਿਹੜੀ ਕਹਿੰਦੀ ਸੀ ਕਿ ਇਹ ਸਹੀ ਫੈਸਲਾ ਹੈ ਕਿ ਘੱਟੋ ਘੱਟ ਲੋਕਾਂ ਨੂੰ ਹੁਣ ਸੱਚ ਪਤਾ ਲੱਗੇਗਾ ਜੀ ਇਹਦੀ ਇਨਕੁਆਇਰੀ ਹੁੰਦੀ ਹੈ ਕਿ ਲਾਪਤਾ ਸਰੂਪਾਂ ਦੇ ਮਾਮਲੇ 'ਚ ਕੀ ਕਾਰਨ ਹੈ, ਕੀ ਅਣਗਹਿਲੀ ਹੈ, ਕੀ ਘਪਲਾ ਹੈ, ਕੀ ਸੌਦੇਬਾਜ਼ੀ ਹੈ, ਕੀ ਵੇਚ ਦਿੱਤੇ ਗਏ ਨੇ, ਕੀ ਹੋਇਆ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਕਹਿੰਦੀ ਰਹੀ ਹੈ ਕਿ ਜੀ ਇਹ ਹਿਸਾਬ ਕਿਤਾਬ ਰੱਖਣ ਦੀ ਗੜਬੜ ਹੈ, ਹੋਰ ਕੁਛ ਨਹੀਂ ਗਾ, ਹੈ ਨਾ, ਤੇ ਇਸ ਲਈ ਜੀ ਮਤਲਬ ਕਿ ਸਰਕਾਰ ਤਾਂ ਇਹਦੇ ਵਿੱਚ ਸਿੱਖੀ 'ਚ ਦਖਲ ਦੇ ਰਹੀ ਹੈ, ਸੰਸਥਾਵਾਂ 'ਚ ਦਖਲ ਦੇ ਰਹੀ ਹੈ, ਪੰਥ ਦੇ ਘਰ 'ਚ ਦਖਲ ਦੇ ਰਹੀ ਹੈ, ਉਹਨਾਂ ਦਾ ਇਹ ਪੱਖ
ਜੀ
ਹੁਣ। ਪਰ ਇਸ ਤੋਂ ਅੱਗੇ ਵੱਧ ਕੇ ਉਹ ਮਤਲਬ ਐਫ ਆਈ ਆਰ ਤੱਕ ਮਾਮਲਾ ਨਹੀਂ ਰਿਹਾ, ਹੁਣ ਸਿੱਟ ਬਣ ਗਈ ਹੈ ਜਿਹੜੀ ਮਤਲਬ ਕਿ ਬਕਾਇਦਾ ਤੌਰ 'ਤੇ ਹੁਣ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ, ਉਹਦੀ ਅਗਵਾਈ ਹੇਠ ਕੰਮ ਕਰੇਗੀ
ਜੀ
ਠੀਕ ਠਾਕ। ਉਹਨਾਂ ਨੂੰ ਅਧਿਕਾਰੀ ਮਿਲ ਗਏ ਨੇ ਇਹਨਾਂ 'ਤੇ, ਉਹਨਾਂ ਦੇ ਨਾਲ ਮਤਲਬ ਕਿ ਜੇ ਲੋੜ ਪਈ ਹੋਰ ਵਾਧਾ ਹੋ ਸਕਦਾ ਹੈ। ਸੋ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਇਹ ਟਕਰਾਲੇ ਪਾਸੇ ਨੂੰ ਵਧੇਗੀ ਗੱਲ, ਜਾਂ ਸੱਚਮੁੱਚ ਇਹ ਇਨਕੁਆਇਰੀ ਹੋ ਕੇ ਸੱਚ ਸਾਹਮਣੇ ਆਏਗੀ। ਜੇ ਸਿੱਟਾਂ ਦੇ ਰਾਹੀਂ ਹੁਣ ਤੱਕ ਫੈਸਲੇ ਹੋਏ ਹੁੰਦੇ, ਫਿਰ ਲੋਕਾਂ ਨੂੰ ਆਸ ਹੋਰ ਮਜ਼ਬੂਤੀ ਨਾ ਹੁੰਦੀ। ਕਿੰਨੇ ਮਾਮਲਿਆਂ 'ਚ ਕਿੰਨੀਆਂ ਸਿੱਟਾਂ ਬਣਨੀਆਂ ਜੀ, ਅਜੇ ਤੱਕ ਕੋਈ
ਜੀ
ਗੱਲ ਤਣ ਪੱਤਣ ਲੱਗਦੀ ਦਿਖੀ ਹੋਵੇ ਤਾਂ ਦੱਸ ਦਿਓ। ਸੋ ਇਸ ਲਈ ਇੱਥੇ ਇਹ ਵੀ ਲੱਗਦਾ ਕਿ ਰਾਜਨੀਤੀ ਤਾਂ ਨਹੀਂ ਹੋ ਰਹੀ ਹੈ, ਕਿ ਅਕਾਲੀ ਦਲ ਬਾਦਲ ਧਿਰ ਨਾਲ ਜੋ ਪੇਚਾ ਫਸਿਆ ਉਹਦੇ ਰਾਹੀਂ ਵਾਇਆ, SGPC ਦੇ ਰਾਹੀਂ ਇਹ ਟਕਰਾਏ। ਦੂਏ
ਜੀ
ਪਾਸੇ ਅੱਜ ਸਥਿਤੀ ਆਉਂਦੀ ਕਿਉਂ ਜੀ, ਜੇ SGPC ਨੇ ਸੱਚਮੁੱਚ ਇਹਦੀ ਇਨਕੁਆਇਰੀ ਕਰਕੇ ਸੰਗਤ ਸਾਹਮਣੇ ਸੱਚ ਲਿਆ ਦਿੱਤਾ ਹੁੰਦਾ, ਫਿਰ ਇਹ ਦਿਨ ਆਉਂਦੇ ਹੀ ਕਿਉਂ? ਸੋ ਇਸ ਲਈ ਸਵਾਲ ਉਹ ਵੀ ਹੈਗਾ। ਸੋ ਇਹ ਹੁਣ ਇਹ ਸਿੱਟ ਤੋਂ ਅੱਗੇ ਕੀ ਹੋਏਗਾ ਉਹਦੇ ਪਰ ਦੇਖਣਾ ਹੋਏਗਾ ਕਿ ਉਹ ਕੀ ਲੈ ਕੇ ਆਉਂਦੇ ਨੇ। ਉਹ ਬਦਲਾਖੋਰੀ ਰਾਜਨੀਤੀ ਲੈ ਕੇ ਆਉਂਦੇ ਨੇ ਕਿ ਕੌਮ ਸੰਗਤ ਲਈ ਇਨਸਾਫ਼ ਲੈ ਕੇ ਆਉਂਦੇ ਨੇ, ਇਹ
ਜੀ
ਸਵਾਲ ਹੁਣ ਸਰਕਾਰ ਲਈ ਵੀ ਖੜਾ।
ਤੇ ਦੀਪਕ ਜੀ, ਫਰੀਦਕੋਟ ਗੋਲੀਕਾਂਡ 'ਚ ਘਿਰੇ ਅਮਰ ਸਿੰਘ ਚਾਹਲ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ, ਉਧਰੋਂ ਕੀ ਅਪਡੇਟ ਹੈ ਜੀ?
ਬਿਲਕੁਲ ਜੀ, ਅਮਰ ਸਿੰਘ ਚਾਹਲ ਦਾ ਨਾਂ ਕੌਣ ਨਹੀਂ ਜਾਣਦਾ। ਮਤਲਬ 2015 ਦਾ ਉਹ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ, ਤੇ ਉਸ ਮਾਮਲੇ ਦੇ ਵਿੱਚ ਜਿੰਨੇ ਲੋਕ ਨਾਮਜ਼ਦ ਹੋਏ, ਸਭ ਬੜੇ ਬੜੇ ਨਾਮ, ਉਸ ਸਮੇਂ ਦੇ ਮੁੱਖ ਮੰਤਰੀ ਦਾ ਨਾਮ ਉਹਨਾਂ 'ਚ ਬੋਲਦਾ ਹੈ ਉਸ ਸਾਰੇ ਮਾਮਲੇ ਦੇ ਵਿੱਚ, ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਦੇ ਨਾਮ, ਉਹ ਸਾਰੀ ਜਿਹੜੀ ਕਾਰਵਾਈ ਹੈ ਉਸ ਕਾਰਵਾਈ ਦੇ ਵਿੱਚ ਇਹ ਅਮਰ ਸਿੰਘ ਭੁੱਲਰ ਦਾ ਨਾਮ ਵੀ ਬੋਲਦਾ।
ਜੀ
ਸੋ ਇਸ ਲਈ ਅਮਰ ਸਿੰਘ ਭੁੱਲਰ ਦੀ ਮੁਸ਼ਕਲ ਵੀ ਹੁਣ ਇਸ ਮਾਮਲੇ ਨਾਲ ਵਧਣੀ ਹੋ ਵਧਣੀ ਹੈ ਜੀ, ਕਿਉਂਕਿ ਇਹ ਮਾਮਲਾ ਨਵੇਂ ਤਰੀਕਾਕਾਰ ਨਾਲ ਸਾਹਮਣੇ ਆਇਆ। ਹੁਣ ਅਮਰ ਸਿੰਘ ਭੁੱਲਰ ਰਿਟਾਇਰਡ ਅਧਿਕਾਰੀ ਨੇ,
ਜੀ
ਮਤਲਬ DIG ਰਹੇ ਨੇ, IG ਰੈਂਕ ਤੱਕ ਗਏ ਨੇ। ਉਸ ਸਮੇਂ ਜਦੋਂ ਬਹਿਬਲ ਕਲਾਂ ਬਰਗਾੜੀ ਕਾਂਡ 2015 'ਚ ਵਾਪਰਦਾ ਹੈ, ਉਸ ਸਮੇਂ ਮਤਲਬ DIG ਸੀਗੇ। ਸੋ ਹੁਣ ਇਹਨਾਂ ਨੇ ਪੰਜਾਬ ਦੇ DGP ਦੇ ਨਾਮ ਲੰਬੀ ਚੌੜੀ 18 ਕੁ ਪੰਨਿਆਂ ਦੀ ਇੱਕ ਚਿੱਠੀ ਲਿਖੀ ਹੈ। ਉਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਕਿ ਜੀ ਮੇਰੇ ਨਾਲ 8 ਕਰੋੜ ਦੀ ਠੱਗੀ ਲੱਗ ਗਈ। ਠੱਗੀ ਵੀ ਜੀ ਆਨਲਾਈਨ ਇਨਵੈਸਟਮੈਂਟ ਠੱਗੀ ਹੈ। ਮਤਲਬ ਇੱਕ ਠੱਗੀ ਹੁੰਦੀ ਹੈ ਵਿਜੇ ਜੀ ਕਿ ਤੁਹਾਡੇ ਖਾਤਿਆਂ 'ਚੋਂ ਕਿਸੇ ਨੇ ਪੈਸੇ ਕਢਾ ਲਏ, ਕਿਸੇ ਨੇ ਤੁਹਾਡਾ ਕੋਈ OTP ਚੋਰੀ ਕਰ ਲਿਆ, ਕੋਈ ਬੈਂਕ ਡਿਟੇਲ ਚੋਰੀ ਕਰ ਲਈ ਸਾਈਬਰ, ਹੈ ਨਾ, ਸਾਈਬਰ ਦੇ ਰਾਹੀਂ ਕੁਛ। ਉਹ ਤਰੀਕਾ ਵੱਖਰਾ ਹੈ। ਇੱਕ ਹੈ ਕਿ ਤੁਸੀਂ ਆਪ ਇਨਵੈਸਟ ਕੀਤਾ, ਆਪ ਪੈਸੇ ਲਾਏ, ਹੈ ਦੁੱਗਣੇ ਕਰਨ ਦੇ ਲਾਲਚ 'ਚ ਸ਼ੇਅਰ ਮਾਰਕੀਟ ਜੀ, ਫਲਾਣੀ ਮਾਰਕੀਟ ਜੀ, ਕੋਈ ਇਹੋ ਜਿਹਾ ਵਟਸਐਪ ਗਰੁੱਪ ਜੁਆਇਨ ਕੀਤਾ ਜੀ। ਮਤਲਬ ਹੁਣ ਤੁਸੀਂ ਕਹਿੰਦੇ ਹੋ ਕਿ ਮੇਰੇ ਨਾਲ ਠੱਗੀ ਵੱਜ ਗਈ ਅਤੇ ਉਹਦੇ ਕਰਕੇ ਮੈਂ ਮਾਨਸਿਕ ਅਸਰ ਪ੍ਰੈਸ਼ਰ ਹੈ ਜੀ, ਅਤੇ ਇਹ ਚਿੱਠੀ 'ਚ ਜ਼ਿਕਰ ਹੈ। ਇਹ ਸੁਸਾਈਡ ਨੋਟ ਦਾ ਦਮ ਤਾਂ ਨਹੀਂ ਹੈ, ਪਰ ਇਹਨੂੰ ਸੁਸਾਈਡ ਨੋਟ ਵਜੋਂ ਦੇਖਿਆ ਜਾ ਰਿਹਾ
ਜੀ,
ਕਿਉਂਕਿ ਲੰਬਾ ਚੌੜਾ ਵੇਰਵਾ ਉਹਦੇ ਵਿੱਚ ਹੇਰਵਾ ਵੀ ਹੈ ਕਿ ਮੇਰੇ ਨਾਲ ਜਿਹੜਾ ਤਾਮਝਾਮਾ ਸਿਕਿਉਰਿਟੀ ਉਹਨੂੰ ਹੋਰ ਵਧਾ ਦਿਓ, ਮੇਰੇ ਬੰਦੇ ਘੱਟ ਨੇ। ਮਤਲਬ ਇਹਦੇ ਵਿੱਚੋਂ ਇਹ ਵੀ ਝਲਕਦਾ ਕਿ ਉਹ ਸ਼ਾਹੀ ਠਾਠ ਜਿਹੜਾ ਮਾਣਿਆ ਹੁੰਦਾ ਤੁਸੀਂ, ਉਹ ਜਦੋਂ ਖੁੱਸ ਜਾਂਦਾ ਹੈ ਤਾਂ ਉਹ ਵੀ ਤੰਗ ਪਰੇਸ਼ਾਨ ਕਰਦਾ। ਸਲੂਟ ਭੱਜਣੇ ਜਦੋਂ ਬੰਦ ਹੋ ਜਾਂਦੇ ਨੇ, ਹੈ ਅੱਗੇ ਪਿੱਛੇ ਕਾਫਲਾ ਚੱਲਣਾ ਬੰਦ ਹੋ ਜਾਂਦਾ ਹੈ ਤੁਹਾਡੇ ਲਈ, ਹੈ ਮਤਲਬ ਕਾਰ ਦੀ ਖਿੜਕੀ ਤੋਂ ਲੈ ਕੇ ਦਫ਼ਤਰ ਦੇ ਦਰਵਾਜ਼ੇ ਤੱਕ ਖੋਲ੍ਹਣ ਵਾਲੇ ਬੰਦੇ ਨਹੀਂ ਰਹਿੰਦੇ, ਫਿਰ ਸਬਜ਼ੀ ਭਾਜੀ ਵੀ ਆਪ ਲੈਣ ਹੀ ਜਾਣ ਪੈ ਜਾਵੇ, ਫਿਰ ਇਹੀਆਂ ਕਈ ਦਿੱਕਤਾਂ ਮੇਲਾ ਦਾ ਮੁਸ਼ਕਲ ਵੀ, ਇਹ ਵੀ ਇੱਕ ਪਰੇਸ਼ਾਨੀ ਹੁੰਦੀ ਹੈ।
ਜੀ
ਦੂਸਰੀ, ਇਹ ਆਪਣੇ ਆਪ 'ਚ ਹਿਸਾਬ ਲਾਉਣ ਦੀ ਲੋੜ ਹੈ ਕਿ ਜਿਹੜਾ ਬੰਦਾ ਏਡੇ ਵੱਡੇ ਅਹੁਦੇ 'ਤੇ ਰਿਹਾ ਹੋਵੇ, ਉਹਦੀ ਸਮਝ ਪੁਲਿਸ ਦੇ ਵਿੱਚ, ਮਤਲਬ IG ਰੈਂਕ ਦੇ ਅਧਿਕਾਰੀ ਦੀ ਇਹ ਸਮਝ, ਹਾਂ ਕਿ ਮਤਲਬ ਇੱਦਾਂ ਵੀ ਫਰੋਡ ਹੁੰਦਾ, ਉਹਨੂੰ ਜਾਣਕਾਰੀ ਹੋਣੀ ਜੀ, ਉਹਨੂੰ ਪਤਾ ਹੀ ਨਹੀਂ ਗਾ ਜੀ ਕਿ ਕੀ ਕੁਛ ਹੁੰਦਾ, ਤੇ ਫਿਰ ਤੁਸੀਂ ਆਪਣੇ ਸਮੇਂ ਜਦੋਂ ਇਹਨਾਂ ਕੁਰਸੀਆਂ ਤੇ ਹੋਣੇ ਕੀ ਇਨਸਾਫ ਕਰਦੇ ਹੋਣੇ ਜੀ, ਜੇ ਧਰਾਤਲ ਦੀਆਂ ਸਥਿਤੀਆਂ ਦਾ ਨਹੀਂ ਤੁਹਾਨੂੰ ਪਤਾ ਕਿ ਕੀ ਕੁਛ ਵਾਪਰ ਰਿਹਾ। ਤੀਸਰਾ, ਜੇਕਰ ਇਹ ਮਾਮਲਾ ਹੋ ਗਿਆ ਕਿ ਤੁਸੀਂ ਕਿਸੇ ਇਹੋ ਜਿਹੇ ਜਾਲ 'ਚ ਫਸ ਗਏ, ਤੁਸੀਂ ਕੋਈ ਭਰੋਸਾ ਕਰ ਬੈਠੇ, ਤੁਸੀਂ ਪੈਸੇ ਲਾਤੇ, ਫਿਰ ਤੁਸੀਂ ਉਹ ਪੈਸੇ ਕਢਾਉਣ ਦੇ ਲਈ ਖਾਤਿਆਂ ਦਰ ਖਾਤਿਆਂ 'ਚ ਪੈਸੇ ਪਾਈ ਗਏ,
ਜੀ
ਹੁਣ ਕਹਿੰਦੇ ਜੀ ਮੈਂ 8 ਕਰੋੜ ਲਾਇਆ, ਉਹ 'ਚੋਂ 7 ਕਰੋੜ ਤਾਂ ਮੈਂ ਰਿਸ਼ਤੇਦਾਰਾਂ ਤੋਂ ਫੜਿਆ ਹੋਇਆ, ਮੇਰੇ 'ਤੇ ਕਰਜ਼ਾ ਖੜਾ ਸੀ, ਮੈਂ ਉਹ ਮੋੜਨਾ ਹੈ, ਹੈ ਮੈਂ ਇਸ ਮਾਨਸਿਕ ਪਰੇਸ਼ਾਨੀ ਸੀ। ਪਰ ਮਤਲਬ DIG IG ਰੈਂਕ ਦੇ ਬੰਦਾ ਜੀ ਉਹਦੇ ਫਰੋਡ ਕਰਨ ਵਾਲੇ ਮਾਮਲੇ 'ਚ ਨਹੀਂ ਪੁਲਿਸ ਕੁਛ ਕਰ ਪਾਉਂਦੀ, ਹੈ ਨਾ, ਤਾਂ ਆਮ ਬੰਦਿਆਂ ਦਾ ਕੀ ਕਰਦੇ ਹੋਣਗੇ ਜੀ? ਤੁਸੀਂ ਇੱਥੋਂ ਅੰਦਾਜ਼ਾ ਲਾ ਲਓ
ਜੀ,
ਉਹਨਾਂ ਦੀਆਂ, ਉਹਨਾਂ ਦੇ ਨਾਲ ਹੋਈ ਧੋਖਾਧੜੀ ਦੇ ਲਈ ਕਿੰਨੀ ਕੁ ਜਾਂਚ ਹੁੰਦੀ ਹੋਊਗੀ, ਅੰਦਾਜ਼ਾ ਲਾ ਲਓ। ਮਤਲਬ ਹੁਣ ਉਹਦਾ ਇਹ ਹੈ। ਤੀਸਰਾ, ਲਗਾਤਾਰ ਪੁਲਿਸ ਵਾਲਾ, ਮਤਲਬ ਇੱਕ ਖੁਦਕੁਸ਼ੀ ਦਾ ਮਾਮਲਾ ਹਰਿਆਣਾ 'ਚ ਆਇਆ ਸੀ ਕਾਫੀ ਚਰਚਿਤ,
ਜੀ
ਹੈ ਨਾ, ਪੁਲਿਸ ਅਧਿਕਾਰੀ ਦਾ। ਇੱਧਰ ਹਰਚਰਨ ਸਿੰਘ ਭੁੰਦੜ ਵਾਲਾ ਮਾਮਲਾ ਸਾਰਿਆਂ ਨੂੰ ਪਤਾ ਹੀ ਆ। ਸੋ ਪੁਲਿਸ ਵਾਲਿਆਂ ਦੇ ਵੀ ਮਾਮਲੇ ਲਗਾਤਾਰ ਚਰਚਾ 'ਚ ਨੇ। ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਕਈ ਮਾਮਲੇ ਇਹੋ ਜਿਹੇ ਨੇ, ਪਰ ਇਸ ਮਾਮਲੇ ਦੇ ਵਿੱਚ ਹੁਣ ਇਹ ਹੈ ਜੀ ਕਿ ਪੁਲਿਸ ਨੇ, SSP ਪਟਿਆਲਾ ਨੇ ਕਿਹਾ ਕਿ ਸਾਨੂੰ ਜਿੱਦਾਂ ਹੀ ਜਾਣਕਾਰੀ ਮਿਲੀ, ਅਸੀਂ ਘਰ ਵੱਲ ਨੂੰ ਭੱਜੇ ਕਿ ਗੋਲੀ ਚੱਲਣ ਦਾ ਪਤਾ ਲੱਗਿਆ। ਮਤਲਬ ਮੁੱਢਲੇ ਤੌਰ 'ਤੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਉਹਨਾਂ ਨੇ ਲੰਬੀ ਚੜੂ ਚਿੱਠੀ ਲਿਖਣ ਤੋਂ ਬਾਅਦ ਸੁਸਾਈਡ ਦੀ ਕੋਸ਼ਿਸ਼ ਕੀਤੀ, ਹੱਥ ਨਾਲ ਲਿਖੀ ਚਿੱਠੀ ਹੈ। ਹੁਣ ਉਹ ਜਾਂਚ ਹੋਏਗੀ ਕਿ ਲਿਖਾਈ ਉਹਨਾਂ ਦੀ ਹੈ ਜਾਂ ਨਹੀਂ ਹੈ, ਗੋਲੀ ਕਿੱਥੋਂ ਚੱਲੀ, ਕਿੰਨੀ ਨੇੜੇ ਤੋਂ ਚੱਲੀ ਹੈ, ਇਨਕੁਆਇਰੀ ਹੋਏਗੀ,
ਜੀ
ਛਾਤੀ 'ਚ ਗੋਲੀ ਲੱਗਣ ਦੀ ਸੂਚਨਾ। ਪਰ ਮੈਡੀਕਲ ਤੌਰ ਦੇ ਉੱਤੇ ਅਜੇ ਅਧਿਕਾਰਕ ਤੌਰ 'ਤੇ ਕੁਝ ਨਹੀਂ ਕਿਹਾ ਜਾ ਰਿਹਾ, ਨਾਜ਼ੁਕ ਸਥਿਤੀ ਦਾ ਹੀ ਹਵਾਲਾ ਦਿੱਤਾ ਜਾ ਰਿਹਾ। ਅਤੇ ਪਰ ਦੱਸਿਆ ਜਾ ਰਿਹਾ ਕਿ ਬਚਣਾ ਕਾਫੀ ਮੁਸ਼ਕਲ ਹੈ, ਚੁਣੌਤੀ ਬਣੀ ਹੋਈ ਹੈ। ਸੋ ਜੋ ਵੀ ਅਪਡੇਟ ਹੋਵੇ ਪਤਾ ਲੱਗ ਜਾਏਗੀ। ਪਰ ਸੋਸ਼ਲ ਮੀਡੀਆ 'ਤੇ ਕੁਝ ਲੋਕ ਇਸ ਨੂੰ 2015 ਦੇ ਉਹ ਬਹਿਬਲ ਕਲਾਂ ਬਰਗਾੜੀ ਜਾਂ ਕੋਟਕਪੂਰਾ ਗੋਲੀਕਾਂਡ ਦੇ ਹਵਾਲੇ ਨਾਲ ਵੀ ਇਸ ਨੂੰ ਕੁਦਰਤ ਦਾ ਇਨਸਾਫ਼ ਕਹਿ ਕੇ ਵੀ ਕਹਿ ਰਹੇ ਨੇ ਕਿ ਦੇਖੋ ਜੀ, ਕੁਝ ਕਹਿੰਦੇ ਕਿ ਇੱਥੇ ਹੀ ਨਰਕ ਸਵਰਗ ਹੈ ਜੀ, ਦੇਖੋ ਜੀ, ਕਰਨ ਨਾਲ ਵੀ ਇੱਕ ਗੱਲ ਤੁਰੀ ਹੈ।
ਜੀ
ਪਰ ਆ ਜੋ ਮਾਮਲਾ ਫਰੋਡ ਦੇ ਹਵਾਲੇ ਨਾਲ ਹੈ ਜਾਂ ਖੁਦਕੁਸ਼ੀ ਦੇ ਹਵਾਲੇ ਨਾਲ, ਉਸ ਦੇ ਵਿੱਚ ਪੁਲਿਸ ਦਾ ਵੀ ਇੱਕ ਕਾਫੀ ਕੁਛ ਨਕਾਬ ਉਤਰਦਾ, ਕਿਆ ਸਥਿਤੀ ਹੈ ਜਨਾਬ ਪੁਲਿਸ ਦੇ ਅੰਦਰ।
ਦੀਪਕ ਜੀ ਦੱਸਿਓ, ਫਾਸਟ ਟੈਗ ਬਾਰੇ ਕੀ ਅਪਡੇਟ ਹੈ ਕਿ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਣਾ ਫਾਸਟ ਟੈਗ? ਪਹਿਲਾਂ ਤਾਂ ਕੁਇਕਲੀ ਇਹ ਵੀ ਚੇਤੇ ਕਰਾ ਦਿਓ ਵੀ ਫਾਸਟ ਟੈਗ ਹੁੰਦਾ ਕੀ ਆ ਤੇ ਜ਼ਿੰਦਗੀ ਦੇ ਕਿਹੜੇ ਕਿਹੜੇ ਪਹਿਲੂਆਂ ਦੇ ਉੱਪਰ ਇਸਦਾ ਇੰਪੈਕਟ ਪਏਗਾ?
ਵਿਜੇ ਜੀ, ਇੱਥੇ ਜਿਹੜੇ ਕਾਰਾਂ ਗੱਡੀਆਂ ਅਸੀਂ ਸੜਕਾਂ 'ਤੇ ਬੱਸਾਂ ਚਲਾਉਂਦੇ ਹਾਂ, ਉਹਦੇ ਲਈ ਹੁਣ ਜਿੰਨੇ ਟੋਲ ਲੱਗੇ ਨੇ, ਉਹ ਟੋਲ ਦੇ ਤੋਂ ਫਟਾਫਟ ਲੰਘਣ ਦੇ ਲਈ ਮਤਲਬ ਉਹ ਇੱਕ ਪਰਚੀ ਲਾ ਆਉਂਦੇ ਨੇ, ਅਤੇ ਉਹਨੂੰ ਫਾਸਟ ਟੈਗ ਦਾ ਨਾਂ ਦਿੱਤਾ ਗਿਆ। ਉਹਦੇ ਵਿੱਚ ਜਿਵੇਂ ਅੱਜ ਕੱਲ੍ਹ ਆਪਾਂ ਲੋਕ ਆਪਣਾ ਪਰਸ ਰੱਖਦੇ ਹਾਂ, ਉਹ 'ਚ ਕੁਛ ਪੈਸੇ ਰੱਖਦੇ ਹਾਂ, ਫਿਰ ਉਹ ਹੁਣ ਮੋਬਾਈਲ 'ਚ ਆ ਗਿਆ ਉਹ ਪਰਸ, ਹੈ ਨਾ, ਔਨਲਾਈਨ ਵਾਲਟ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਜਿਵੇਂ ਜਿੰਨੇ ਪੈਸੇ ਤੁਹਾਨੂੰ ਲੋੜ ਆ ਉਹਨੇ ਕਨਵਰਟ ਕਰ ਲਓ। ਉਸੇ ਤਰ੍ਹਾਂ ਇਹ ਇੱਕ ਰੀਚਾਰਜਿੰਗ ਵਾਲਾ ਪ੍ਰਕਿਰਿਆ ਕਿ ਇਹਦੇ ਵਿੱਚ ਤੁਸੀਂ 500,000, 2,000 ਪਾ ਕੇ ਰੱਖ ਲਓ ਅਤੇ ਉਹ ਟੋਲ ਕੱਟਦਾ। ਵੈਸੇ ਤਾਂ ਹੁਣ ਟੋਲ ਦੀ ਵੀ ਐਨੂਅਲ ਸਕੀਮ ਲਿਆਏ ਜੀ, ਜੇ ਤੁਸੀਂ ਇੰਨਾ ਪਾ ਲਓ ਤਾਂ ਇੰਨਾ। ਪਰ ਪਿਛਲੇ ਦਿਨਾਂ 'ਚ ਇਹ ਵੀ ਪਹਿਲੂ ਆਇਆ ਸੀਗਾ ਕਿ ਕਿਉਂਕਿ ਨਿਤਿਨ ਗਡਕਰੀ ਦੇ ਮੰਤਰੀ ਨੇ ਅਤੇ ਉਹ ਤਜਰਬੇ ਕਰਦੇ ਰਹਿੰਦੇ ਕੁਛ ਨਾ ਕੁਛ, ਕਿ ਵੀ ਆਪਾਂ ਸੜਕਾਂ ਤੋਂ ਟੋਲ ਹੀ ਹਟਾ ਦੇਣੇ ਆ, ਕਿ ਟੋਲ ਖਤਮ ਹੋ ਜਾਣਗੇ ਅਤੇ ਤੁਹਾਡੀ ਗੱਡੀ ਜਿੱਦਾਂ ਹੀ ਘਰੋਂ ਨਿਕਲੀ ਤਦੇ ਉਹ ਟਰੈਕ ਹੋ ਜਾ ਕਰੇਗੀ, ਨੰਬਰ ਨਾਲ ਹੀ ਖਾਤੇ ਨਾਲ ਜੁੜ ਜਾਏਗਾ, ਅਤੇ ਉਹ ਉੱਥੋਂ ਹੀ ਕਿੰਨਾ ਤੁਸੀਂ ਸਟੇਟ ਹਾਈਵੇ ਵਰਤਿਆ, ਕਿੰਨਾ ਨੈਸ਼ਨਲ ਹਾਈਵੇ ਵਰਤਿਆ, ਸ਼ਾਮ ਤੱਕ ਤੁਹਾਡੇ ਪੈਸੇ ਕੱਟ ਲਿਆ ਕਰਾਂਗੇ। ਮਤਲਬ ਉਹਦੇ ਪਰ ਇਹ ਵੀ ਚਰਚਾ ਖੂਬ ਚੱਲੀ ਕਿ ਤਾਂ ਵੀ ਜਸੂਸੀ ਦਾ ਸਿਰਾ ਹੋਏਗਾ ਫਿਰ। ਪਰ ਹੁਣ ਇੱਕ ਨਵਾਂ ਹੀ ਪ੍ਰਕਿਰਿਆ ਦੇ ਉੱਤੇ ਕੰਮ ਹੋ ਰਿਹਾ ਕਿ ਜੀ, ਫਾਸਟ ਟੈਗ ਹੀ ਤੁਹਾਡਾ ਲਗਭਗ ਜ਼ਿੰਦਗੀ ਦੇ ਹਰ ਮੋੜ 'ਤੇ ਤੁਹਾਡੇ ਨਾਲ ਜੁੜ ਜਾਏਗਾ, ਕਿ ਤੁਸੀਂ ਇਹਦੇ ਵਿੱਚ ਪੈਸੇ ਪਵਾਓ, ਪੰਪ 'ਤੇ ਤੇਲ ਪਵਾਉਣ ਤਾਂ ਵੀ ਫਾਸਟ ਟੈਗ 'ਚੋਂ ਕੱਟੇਗਾ। ਤੁਸੀਂ ਪਾਰਕਿੰਗ 'ਚ ਗੱਡੀ ਲਾਤੀ, ਪਾਰਕਿੰਗ, ਵੈਸੇ ਤਾਂ ਇਹ ਤਜਰਬਾ ਪਹਿਲਾਂ ਵੀ ਚੱਲ ਰਿਹਾ। ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਡਾ ਮਾਲ ਜਿਹੜਾ ਹੈਗਾ, ਉੱਥੇ ਗੱਡੀਆਂ ਦੇ ਫਾਸਟ ਟੈਗ ਨਾਲ ਹੀ ਕੱਟ ਜਾਂਦੇ ਪਾਰਕਿੰਗ ਦੇ ਪੈਸੇ। ਫਿਰ ਉਹ ਕਹਿੰਦੇ ਕਿ ਹੁਣ ਓਵਰਆਲ ਲਗਭਗ ਸਾਰੀਆਂ ਪਾਰਕਿੰਗਾਂ ਜਿਹੜੀਆਂ ਵੱਡੀਆਂ ਹੋਣਗੀਆਂ ਉਹਨਾਂ 'ਚ ਸਾਰਾ ਇਹ ਸਿਸਟਮ ਹੋ ਜਾਏਗਾ। ਮਤਲਬ ਇੱਕ ਤਾਂ ਰੁਜ਼ਗਾਰ ਖਾਏਗਾ, ਵਿਚਾਰੀ ਜਿਹੜੇ ਲੇਬਰ ਕੰਮ ਕਰਦੀ ਹੈ ਪਾਰਕਿੰਗਾਂ ਪੁਰਕਿੰਗਾਂ 'ਚ, ਹੈ ਨਾ, ਉਹਨਾਂ ਦਾ ਕੰਮ ਵੀ ਖੋਲੇਗਾ ਕਾਫੀ। ਪਰ ਲੋਕਾਂ ਲਈ ਇਹ ਹੈ ਜੀ ਕਿ ਥੋੜ੍ਹੀ ਸਹੂਲਤ ਹੋ ਗਈ ਫਾਸਟ ਟੈਗ, ਦੋ ਚੀਜ਼ਾਂ ਹੀ ਨਹੀਂ, ਮਤਲਬ ਟੋਲ 'ਤੇ ਵੀ ਕੰਮ ਕਰੇਗਾ, ਪੈਟਰੋਲ ਪੰਪ 'ਤੇ ਵੀ ਕੰਮ ਕਰੇਗਾ, ਫਿਰ ਹੁਣ ਪਾਰਕਿੰਗ 'ਚ ਵੀ ਕੰਮ ਕਰੇਗਾ। ਇਹ ਤੋਂ ਬਿਨਾਂ ਜਿਵੇਂ ਐਕਸਪ੍ਰੈਸ ਵੇ ਬਣ ਰਹੇ ਨੇ, ਉੱਥੇ ਬਿਲਕੁਲ ਫੋਰਨ ਤਰੀਕੇ ਨਾਲ ਫੂਡ ਆਊਟਲੈਟ, ਕਿ ਉਹ ਇੱਕ ਤੈਅ ਪੈਮਾਨੇ 'ਤੇ 15-20 ਕਿਲੋਮੀਟਰ ਇੱਕ ਬਾਅਦ ਇੱਕ ਛੋਟਾ ਮਿੰਨੀ ਬਾਜ਼ਾਰ ਆਉਂਦਾ, ਗੱਡੀ ਉੱਥੇ ਲਾਓ, ਸਾਰਾ ਕੁਛ ਉੱਥੇ ਵੀ ਫੂਡ ਆਊਟਲੈਟ ਦੇ ਉੱਤੇ ਵੀ ਹੁਣ ਤੁਹਾਡਾ ਕਹਿੰਦੇ ਕਿ ਫਾਸਟ ਟੈਗ ਰਾਹੀਂ ਪੇਮੈਂਟ ਹੋਏਗੀ। ਫਿਰ ਉੱਥੇ ਗੱਡੀ ਦੀ ਕੋਈ ਸਰਵਿਸ ਦੀ ਲੋੜ ਹੈ, ਕੋਈ ਮੈਂਟੇਨੈਂਸ ਦੀ ਲੋੜ ਹੈ, ਉਹ ਸਾਰਾ ਕੁਛ ਵੀ, ਹੈ ਨਾ। ਫਿਰ ਐਂਟਰੀ ਚਾਰਜ ਕਈ ਜਿਵੇਂ ਹਿਮਾਚਲ 'ਚ ਬੜਨ ਲੱਗੇ ਹੈ ਕਿ ਜੀ ਐਂਟਰੀ ਚਾਰਜ ਲੱਗਦਾ ਹਿਮਾਚਲ 'ਚ ਜਾਣ ਲੱਗਿਆਂ ਤੁਹਾਡੀ ਗੱਡੀ 'ਤੇ, ਉਹ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਫਾਸਟ ਟੈਗ ਨਾਲ ਜੋੜੀਆਂ ਜਾ ਰਹੀਆਂ ਨੇ। ਹੁਣ ਇਹਦੇ ਵਿੱਚ ਇੱਕ ਪਾਸੇ ਇਹ ਲੱਗਦਾ ਕਿ ਵੀ ਤੁਹਾਡੀ ਜ਼ਿੰਦਗੀ ਜਿੰਨੀ ਫਾਸਟ ਚੱਲ ਰਹੀ ਹੈ ਉਹਦੇ ਵਿੱਚ ਹੋਰ ਤੇਜ਼ੀ ਲਿਆ ਦੂਗਾ ਇਹ, ਹੈ ਨਾ,
ਜੇ
ਫਟਾਫਟ ਸਾਰੇ ਕੰਮ ਇੱਦਾਂ ਹੋਣਗੇ ਉਹਦਾ। ਪਰ ਦੂਸਰਾ ਪਹਿਲੂ ਇਹ ਵੀ ਹੈ ਕਿ ਕਿਸੇ ਸਮੇਂ ਜਿਹੜੀ ਰੋਡ ਦੇ ਉੱਤੇ 15 ਰੁਪਏ ਸੀ ਟੋਲ,
ਜੀ,
ਅੱਜ ਉੱਥੇ 60 ਰੁਪਈਏ ਹੋ ਗਿਆ, ਜਿੱਥੇ 100 ਰੁਪਈਆ ਸੀ ਉੱਥੇ 170-175 ਰੁਪਈਏ ਹੋ ਗਿਆ। ਪਰ ਹੁਣ ਜਦੋਂ ਤੁਸੀਂ ਨਗਦ ਪੈਸੇ ਦਿੰਦੇ ਹੀ ਨਹੀਂ, ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿੰਨਾ ਵਧਿਆ ਕਿੰਨਾ ਘਟਿਆ, ਤੁਹਾਡੇ ਡਾਇਰੈਕਟ ਕੱਟ ਰਹੇ ਨੇ। ਫਿਰ ਇਸੇ ਤਰ੍ਹਾਂ ਇਹਦਾ ਮਤਲਬ ਫੂਡ ਹੋਵੇ, ਚਾਹੇ ਮਕੈਨਿਕ ਹੋਵੇ, ਚਾਹੇ ਤੇਲ ਹੋਵੇ, ਹੈ ਨਾ, ਚਾਹੇ ਪਾਰਕਿੰਗ ਹੋਵੇ, ਤੁਹਾਨੂੰ ਪਤਾ ਹੀ ਨਹੀਂ, ਮਤਲਬ ਅਹਿਸਾਸ, ਟਾਈਮ ਹੀ ਨਹੀਂ ਹੁਣ ਤੁਹਾਡੇ ਕੋਲ ਪਤਾ ਕਰਨ ਦਾ ਕਿ 10 ਰੁਪਈਏ ਕਦੋਂ 20 ਹੋ ਗਏ, ਕਦੋਂ 25 ਹੋ ਗਏ। ਸੋ ਇੱਕ ਇਹਦੇ ਨਾਲ ਵੀ ਹੈ ਕਿ ਕਈ ਮੁਲਕ ਇਹਦੇ ਤੇ ਕੰਮ ਵੀ ਕਰ ਰਹੇ ਨੇ ਕਿ ਹਾਂ ਜਿਹੜਾ ਆਨਲਾਈਨ ਪੇਮੈਂਟ ਸਿਸਟਮ ਹੈ ਇਹ ਤੁਹਾਨੂੰ ਮਤਲਬ ਕਿ ਨੀਰਸ ਬਣਾ ਦਿੰਦਾ ਤੇ ਤੁਹਾਨੂੰ ਅਹਿਸਾਸ ਖਤਮ ਕਰਾ ਦਿੰਦਾ ਕਿ ਹਾਂ ਪੈਸਾ ਆਉਂਦਾ ਕਿਵੇਂ ਤੇ ਜਾਂਦਾ ਕਿਵੇਂ, ਉਹ ਮੁੜ ਕੇ ਕੈਸ਼ ਵੱਲ ਪਰਤਣਾ ਚਾਹ ਰਿਹਾ, ਪਰ ਅਸੀਂ ਟੋਟਲੀ ਇਸ ਪਾਸੇ ਨੂੰ ਵੱਧ ਰਹੇ ਹਾਂ ਕਿ ਹਾਂ ਜਿਹੜਾ ਇਸ ਤਰ੍ਹਾਂ ਜਾਂਦਾ। ਤੇ ਉਹ ਮੈਂ ਇੱਕ ਸਟੱਡੀ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਕਿ ਜਦੋਂ ਤੁਸੀਂ ਜੇਬ ਚੋਂ ਕੱਢ ਕੇ ਪੈਸੇ ਦਿੰਦੇ ਹੋ
ਬਿਲਕੁਲ ਹਾਂ
ਤਾਂ ਤੁਹਾਨੂੰ 100% ਅਹਿਸਾਸ ਹੁੰਦਾ ਕਿ ਮੈਂ ਘਰੋਂ ਜਦੋਂ ਤੁਰਿਆ ਸੀ ਮੇਰੀ ਜੇਬ 1,000 ਸੀ, ਹੁਣ 300 ਰਹਿ ਗਿਆ, 700 ਖਰਚ ਕੇ ਆਇਆ।
ਜੀ
ਜਦੋਂ ਤੁਸੀਂ ਏਟੀਐਮ ਕਾਰਡ ਨਾਲ ਸਵਾਈਪ ਕਰਕੇ ਪੇਮੈਂਟ ਦਿੰਦੇ ਹੋ ਪਿੰਨ ਕੋਡ ਭਰ ਕੇ, ਤਾਂ ਤੁਹਾਨੂੰ 50% ਅਹਿਸਾਸ ਹੁੰਦਾ ਕਿ ਹਾਂ ਮੈਂ ਕੁਛ ਖਰਚਿਆ। ਪਰ ਜਦੋਂ ਤੁਸੀਂ ਸਕੈਨਰ ਰਾਹੀਂ ਜਾਂ ਇਦਾਂ ਟੈਗ ਰਾਹੀਂ ਕਿਸੇ ਰਾਹੀਂ ਪੇਮੈਂਟ ਦਿੰਦੇ ਹੋ ਤਾਂ ਤੁਹਾਨੂੰ ਮਸਾਂ 2-4% ਅਹਿਸਾਸ ਹੁੰਦਾ, ਕਈ ਵਾਰ ਉਹ ਵੀ ਨਹੀਂ ਹੁੰਦਾ ਕਿ ਹਾਂ ਮੈਂ ਕੋਈ ਖਰਚ ਕਿਆ। ਸੋ ਇਸ ਲਈ ਇਹ ਫੀਲਿੰਗ ਨੋਟ ਹੱਥਾਂ ਨਾਲ ਗਿਣਨ ਵਾਲੀ ਜਿਹੜੀ ਹੈ ਉਹਦੇ ਨਾਲ ਬੰਦਾ ਖਰਚੇ ਤੇ ਕੰਟਰੋਲ ਵੀ ਰੱਖਦਾ,
ਜੀ
ਕਿਤੇ ਇਹ ਨਾ ਹੋਵੇ ਫਾਸਟ ਟੈਗ ਦੇ ਨਾਲ ਤੁਹਾਡੀ ਜੇਬ ਵੀ ਫਾਸਟ ਫਾਸਟ ਕੱਟੀ ਜਾਵੇ, ਇਹਦੇ ਤੋਂ ਵੀ ਨਜ਼ਰ ਰੱਖਣੀ ਪਏਗੀ ਬੰਦਾ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ,
ਸਤਿ ਸ਼੍ਰੀ ਅਕਾਲ,
ਥੈਂਕ ਯੂ,
ਸਤਿ ਸ਼੍ਰੀ ਅਕਾਲ।